ਸਗਾਉ ਗੁਰੂ ਨਾਨਕ ਰਾਜ ਦਿਨ ਮਾਣੇ ਹੋ ਅਨਵਰ ਬੂੰਦ ਬਸੋ ਮਾਵਲ ਕੁਸੁਮ ਬਸੰਤ ਗਨੰਤ ਨਿਆਵੈ ਰਵ ਸਤ ਕਿਰਨ ਉਦਰ ਸਾਗਰ ਕੋ ਗੰਗ ਤਨ ਬੇਅੰਤ ਕੋ ਪਾਵੈ ਉਦਰ ਧਿਆਨ ਗਿਆਨ ਸਤਿਗੁਰ ਕੇ ਕਲ ਜਨ ਪਲ ਉਹਨੇ ਜੋ ਗਾਵੈ ਅਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾਨ ਤੋਰੇ ਬਣੇ ਆਵੈ ਵਾਹਿਗੁਰੂ ਜੀ ਆਸਾ ਮਹਲਾ ਤੀਜਾ ਸਬਦ ਮੂਆ ਵਿੱਚੋਂ ਆਪ ਵਾਰੇ ਸਤਿਗੁਰ ਨੇ ਸੇਵੇ ਤਿਲਨਾ ਤੁਮਾਏ ਸਬਦ ਮੂਆ ਵਿੱਚੋਂ ਆਪ ਗਵਾਏ ਸਤਿਗੁਰ ਸੇਵੇ ਤਿਲਨਾ ਤੁਮਾਏ ਨਿਰਭਉ ਦਾਤਾ ਸਦਾ ਮਨ ਹੋਏ ਸੱਚੀ ਬਾਣੀ ਪਾਏ ਭਾਗ ਕੋਏ ਗੁਣ ਸੰਗ੍ਰਹਿ ਵਿੱਚੋਂ ਅਵਗੁਣ ਜਾਹੇ ਪੂਰੇ ਗੁਰ ਕੈ ਸਬਦ ਸਮਾਹੇ ਗੁਣਾਂ ਦਾ ਗਾਹਕ ਹੋਵੇ ਸੋ ਗੁਣ ਜਾਣੈ ਅੰਮ੍ਰਿਤ ਸ਼ਬਦ ਨਾਮ ਲਖਾਣੈ ਸਾਚੀ ਬਾਣੀ ਸੁੱਚਾ ਹੋਏ ਗੁਣ ਤੇ ਨਾਮ ਪ੍ਰਾਪਤ ਹੋਏ ਗੁਣ ਅਮੋਲਕ ਪਾਏ ਨਾ ਜਾਹੇ ਮਨ ਨਿਰਮਲ ਸਾਚੈ ਸ਼ਬਦ ਸਮਾਏ ਸੇਵੜ ਭਾਗੀ ਜਿਨ ਨਾਮ ਧਿਆਇਆ ਸਦਾ ਗੁਣਦਾਤਾ ਮਨ ਵਸਾਇਆ ਜੋ ਗੁਣ ਸੰਗ੍ਰਹਿ ਤਿਨ ਬਲਿਹਾਰੈ ਜਾਓ ਦਸ ਸਾਚੇ ਸਾਚੇ ਗੁਣ ਗਾਓ ਆਪੇ ਦੇਵੈ ਸਹਿਜ ਸੁਭਾਏ ਨਾਨਕ ਕੀਮਤ ਕਹਿਣ ਨਾ ਜਾਵੇ ਆਪੇ ਦੇਵੈ ਸਹਿਜ ਸੁਭਾਏ ਨਾਨਕ ਕੀਮਤ ਕਹਿਣ ਨਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰੂ ਜੀ ਦੀ ਸਾਥੀ ਨਮਨ ਜੀ ਸਾਧ ਸੰਗਤ ਜੀਓ ਗੁਰੂ ਮਹਾਰਾਜ ਦੇ ਪਾਵਨ ਚਰਨਾਂ ਵਿੱਚ ਹਾਜ਼ਰ ਨੂੰ ਭਰ ਕੇ ਅੰਮ੍ਰਿਤਮਈ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਸਤਿਗੁਰੂ ਮਹਾਰਾਜ ਸਾਹਿਬ ਜੀ ਨੇ ਬੜੀ ਕਿਰਪਾ ਬਖਸ਼ਿਸ਼ ਕਰਕੇ ਸਾਨੂੰ ਅੰਮ੍ਰਿਤ ਵੇਲੇ ਆਪਣੇ ਚਰਨਾਂ ਵਿੱਚ ਸੱਦਿਆ ਹੈ। ਆਓ ਸਿੱਖ ਸਤਿਗੁਰੂ ਤੇ ਪਿਆਰਿਓ, ਗਾਵੋ ਸੱਚੀ ਬਾਣੀ, ਬਾਣੀ ਤਾਂ ਗਾਵੋ ਗੁਰੂ ਕੇਰੀ ਬਾਣੀ ਸਰਬਾਣੀ। ਅੰਮ੍ਰਿਤ ਵੇਲੇ ਸ੍ਰੀ ਜਪਜੀ ਸਾਹਿਬ, ਜਾਪ ਸਾਹਿਬ, ਸੋਈਏ ਜੋ ਪ੍ਰੇਰਨ ਸਾਹਿਬ, ਪੰਜ ਬਾਣੀਆਂ ਦਾ ਨਿਤਨੇਮ ਤੇ ਗੁਰਬਾਣੀ ਦਾ ਕੀਰਤਨ ਸੁਣਨਾ ਸਜਰੀ ਵਾਰ ਦਾ ਔਰ ਗੁਰਬਾਣੀ ਦੀ ਕਥਾ ਸੁਣਨੀ ਤੇ ਨਾਲ ਨਾਲ ਹਿਰਦੇ ਵਿੱਚ ਨਾਮ ਜਪਣਾ। ਸਵਾਸ ਸਵਾਸ ਵਾਹਿਗੁਰੂ 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 ਦਾ ਭਜਨ ਕਰਦੇ ਹੋਏ ਗੁਰਬਾਣੀ ਦਾ ਜਾਪ ਕੀਰਤਨ ਸੁਣਨ ਨਾਲ, ਪਾਠ ਸੁਣਨ ਨਾਲ, ਕਥਾ ਸੁਣਨ ਨਾਲ ਮਨੁੱਖਾ ਜਨਮ ਦਾ ਜੋ ਪਰਮ ਲਕਸ਼ ਹੈ ਉਸਦੀ ਪ੍ਰਾਪਤੀ ਹੋ ਜਾਂਦੀ ਹੈ। ਤੋ ਆਪ ਜੀ ਗੁਰੂ ਚਰਨਾਂ 'ਚ ਬੈਠੇ ਹੋ, ਅੰਮ੍ਰਿਤਮਈ ਬਾਣੀ ਦੀ ਕਥਾ ਸਰਵਣ ਕਰੋ। ਧੰਨ ਗੁਰੂ ਅਮਰਦਾਸ ਮਹਾਰਾਜ ਜੀ ਸੱਚੇ ਪਾਤਸ਼ਾਹ ਸਾਨੂੰ ਉਪਦੇਸ਼ ਦੇ ਰਹੇ ਨੇ ਪਰਮਾਰਥ ਦੀ ਸਿੱਧੀ ਕਿਵੇਂ ਹੋਣੀ ਹੈ, ਕਿਵੇਂ ਵਾਹਿਗੁਰੂ ਦੀ ਪ੍ਰਾਪਤੀ ਹੋਣੀ ਹੈ, ਕਿਸ ਤਰ੍ਹਾਂ ਸਾਡਾ ਕਲਿਆਣ ਹੋਣਾ ਹੈ, ਸਾਡਾ ਦੁੱਖਾਂ ਦਾ ਨਾਸ ਕਿਵੇਂ ਹੋਣਾ ਹੈ। ਪ੍ਰੇਮ ਨਾਲ ਸਰਵਣ ਕਰੀਏ, ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ, ਸਤਨਾਮ ਸ੍ਰੀ ਵਾਹਿਗੁਰੂ। ਆਸਾ ਮਹਲਾ ਤੀਜਾ, ਆਸਾ ਰਾਗ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਜੀ, ਜਿਨ੍ਹਾਂ ਬਾਰੇ ਭੱਟਾ ਨੇ ਲਿਖਿਆ, ਗੁਰੂ ਅਮਰਦਾਸ ਪਰਸੀਆ ਪੋਮ ਪਾਤਕ ਵਿਨਾਸ਼ਨ। ਪੋਮ ਕਹਿੰਦੇ ਧਰਤੀ ਨੂੰ, ਭੂਮੀ ਸ਼ਬਦ ਦਾ ਸੰਸਕ੍ਰਿਤ ਵਿੱਚ, ਜਿੱਥੋਂ ਆਮ ਸਾਡੀ ਬੋਲੀ ਭੂਮੀ ਬਣ ਗਿਆ ਹੈ। ਮੂਲ ਸ਼ਬਦ ਭੂਮੀ ਹੈ। ਗੁਰੂ ਅਮਰਦਾਸ ਪਰਸੀਏ ਬਹੁਮ ਪਾਤਕ ਬਿਨਾਸੇ। ਗੁਰੂ ਅਮਰਦਾਸ ਜੀ ਨੂੰ ਪਰਸਨ ਨਾਲ, ਮਿਲਣ ਨਾਲ, ਉਹਨਾਂ ਦੇ ਦਰਸ਼ਨ ਕਰਨ ਨਾਲ, ਸਤਿਗੁਰੂ ਅਮਰਦਾਸ ਜੀ ਦੇ ਚਰਨ ਪੈਣ ਨਾਲ ਧਰਤੀ ਦੇ ਪਾਪ ਕੱਟੇ ਜਾਂਦੇ ਹਨ। ਇਸ ਧਰਤੀ ਤੇ ਬਹੁਤ ਮਾੜੀਆਂ ਰੂਹਾਂ ਰਹਿੰਦੀਆਂ ਸਨ, ਜਿੱਥੇ ਗੋਂਡਾ ਖੱਤਰੀ ਮਕਾਨ ਬਣਾ ਰਿਹਾ ਸੀ, ਪਿੰਡ ਵਸਾ ਰਿਹਾ ਸੀ, ਔਰ ਉਹਦਾ ਉਹ ਨਗਰ ਸਿਰੇ ਨਹੀਂ ਸੀ ਚੜ੍ਹਦਾ, ਇੱਕ ਪਾਸਾ ਉਸਾਰਦੇ ਸੀ, ਦੂਜਾ ਪਾਸਾ ਟਹਿ ਜਾਂਦਾ ਸੀ। ਕੋਠੇ ਖੜੇ ਕਰਦੇ ਸਨ ਵੀ ਛੱਤ ਪਾਵਾਂਗੇ, ਕੰਧਾਂ ਖੜੀਆਂ ਕਰਨੀਆਂ ਵੀ ਕੱਲ੍ਹ ਨੂੰ ਛੱਤ ਪਾਉਣਾ, ਰਾਤੋ ਰਾਤ ਕੰਧਾਂ ਟਹਿ ਜਾਣੀਆਂ, ਸਵੇਰੇ ਫਿਰ ਦੁਬਾਰਾ ਖੜੀਆਂ ਕਰਨੀਆਂ, ਇੱਦਾਂ ਕੋਈ ਨਾ ਕੋਈ ਸਮੱਸਿਆ ਉਸ ਜਗ੍ਹਾ ਤੇ ਬਣੀ ਰਹਿੰਦੀ ਸੀ। ਉਹਦਾ ਕਾਰਨ ਇਹ ਸੀ ਕਿ ਬਹੁਤ ਸਾਰੀਆਂ ਮਾੜੀਆਂ ਰੂਹਾਂ ਉੱਥੇ ਵਾਸਾ ਕਰਦੀਆਂ ਸਨ, ਔਰ ਗੋਂਦਾ ਖੱਤਰੀ ਇਸ ਦੁੱਖ ਤੋਂ ਦੁਖੀ ਹੋ ਕੇ ਪਹਿਲਾਂ ਬੜੇ ਪੀਰ ਫਕੀਰ ਮਨਾ ਚੁੱਕਾ ਸੀ, ਬੜੇ ਜਾਦੂ ਟੂਣੇ ਧਾਗੇ ਤਵੀਤ ਕਰ ਚੁੱਕਾ ਸੀ, ਪਰ ਇਹ ਸਮੱਸਿਆ ਦਾ ਕੋਈ ਹੱਲ ਹੋ ਨਹੀਂ ਸੀ ਰਿਹਾ। ਗੋਂਦਾ ਖੱਤਰੀ ਸ੍ਰੀ ਖਡੂਰ ਸਾਹਿਬ ਗੁਰੂ ਅੰਗਦ ਦੇਵ ਜੀ ਦੀ ਸ਼ਰਨ ਗਿਆ, ਨਮਸਕਾਰ ਕਰਕੇ ਕਹਿਣ ਲੱਗਾ, ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੇਰੀ ਨਗਰੀ ਵਿੱਚੋਂ ਮਾੜੀਆਂ ਰੂਹਾਂ ਦਾ ਵਾਸਾ ਖਤਮ ਕਰੋ, ਉਹਨਾਂ ਨੂੰ ਇੱਥੋਂ ਕੱਢੋ। ਸਤਿਗੁਰੂ ਕਹਿਣ ਲੱਗੇ, ਭਾਈ ਗੁਰੂ ਨਾਨਕ ਦੇ ਦਰਬਾਰ ਚ ਸੱਚ ਬੋਲ, ਜੇ ਕੋਈ ਝੂਠੀ ਕਸਮ ਖਾਧੀ ਸੀ? ਕਹਿਣਾ ਤਾਂ ਹਾਂ ਮਹਾਰਾਜ, ਮੈਂ ਤੇ ਮੇਰੇ ਸ਼ਰੀਕਾਂ ਦਾ ਜ਼ਮੀਨ ਦਾ ਹੀ ਝਗੜਾ ਸੀ, ਇਹ ਜਿਹੜੀ ਜ਼ਮੀਨ ਹੈ, ਜ਼ਮੀਨ ਦੇ ਵਿੱਚ ਸੀ ਅੱਧੇ ਅੱਧੇ ਸ਼ਰੀਕ ਸਾਂ, ਪਰ ਮੈਂ ਸਾਰੀ ਤੇ ਕਬਜ਼ਾ ਕਰ ਲਿਆ ਤੇ ਸਾਡਾ ਮੁਕੱਦਮਾ ਚੱਲਿਆ, ਮੁਕੱਦਮਾ ਵੱਡੀ ਅਦਾਲਤ ਵਿੱਚ ਦਿੱਲੀ ਤੇ ਪਹੁੰਚ ਗਿਆ। ਜਦੋਂ ਉੱਥੇ ਮੁਕੱਦਮਾ ਪਹੁੰਚਿਆ, ਫੈਸਲਾ ਕਿਸੇ ਪਾਸੇ ਲੱਗ ਨਹੀਂ ਸੀ ਰਿਹਾ। ਬਾਦਸ਼ਾਹ ਨੇ ਕਿਹਾ ਵੀ ਆਹ ਗੱਲ ਦੱਸੋ, ਧਰਮ ਦੇ ਨਾਲ ਸੱਚ ਦੇ ਨਾਲ ਵੀ ਇਹ ਗੱਲ ਕਿਵੇਂ ਹੈ, ਵਿੱਚ ਕੋਈ ਨੁਕਤਾ ਸੀ? ਮੇਰੇ ਸ਼ਰੀਕ ਤਾਂ ਚੁੱਪ ਕਰ ਗਏ ਤੇ ਮੈਂ ਝੂਠੀ ਕਸਮ ਪਾ ਕੇ ਉਹ ਮੁਕੱਦਮਾ ਜਿੱਤ ਲਿਆ। ਝੂਠੀ ਕਸਮ ਪਾ ਕੇ ਮੁਕੱਦਮਾ ਤਾਂ ਮੈਂ ਜਿੱਤ ਲਿਆ, ਪਰ ਹੁਣ ਮੈਨੂੰ ਉਸਦਾ ਖਮਿਆਜਾ ਭੁਗਤਣਾ ਪੈ ਰਿਹਾ ਹੈ। ਮੇਰੇ ਘਰ ਮੇਰੀ ਨਗਰੀ ਵਿੱਚ ਮਾੜੀਆਂ ਰੂਹਾਂ ਦਾ ਵਾਸਾ ਹੋ ਗਿਆ। ਕਬੀਰ ਜਾਣ ਕਰ ਸਾਧਨਾ ਸੇਵੀ ਹੈ, ਹਰ ਕੀ ਪੂਜਾ ਨਾਮੇ, ਤੇ ਘਰ ਮਰਹਤ ਸਾਰ ਭੂਤ ਵਸੈ ਤਿੰਨ ਮਾਹ। ਜਿਹਨਾਂ ਘਰਾਂ ਵਿੱਚ ਵਾਹਿਗੁਰੂ ਦੀ ਭਜਨ ਬੰਦਗੀ ਸਿਮਰ ਸੇਵਾ ਨਹੀਂ ਹੁੰਦੀ, ਸੱਚ ਤੇ ਪਹਿਰਾ ਨਹੀਂ ਦਿੰਦੇ, ਉੱਥੇ ਫਿਰ ਮਾੜੀਆਂ ਰੂਹਾਂ ਦਾ, ਕੁੱਤਾਂ ਪ੍ਰੇਤਾਂ ਦਾ ਵਾਸਾ ਹੁੰਦਾ, ਗੁਰਬਾਣੀ ਦਾ ਫੈਸਲਾ ਹੈ। ਸੋ ਸਾਧ ਸੰਗਤ ਜੀ, ਜਿਸ ਸਮੇਂ ਸਤਿਗੁਰੂ ਮਹਾਰਾਜ ਸਾਹਿਬ ਸ੍ਰੀ ਗੁਰੂ ਅੰਗਦ ਦੇਵ ਜੀ ਨੇ ਗੱਲ ਸਮੀ, ਕਹਿਣ ਲੱਗੇ ਤੂੰ ਤੇਜੀਏ ਬੇਦੀ ਬਣਾ ਤੀ, ਝੂਠੀਆਂ ਕਸਮਾਂ ਪਾ ਕੇ ਮਕਾਨ ਬਣਾ ਲਏ, ਨਗਰ ਵਸਾ ਲਿਆ, ਪਰ ਇਹ ਤਾਂ ਸੁੱਖ ਨਹੀਂ ਮਿਲਣਾ, ਪਾਪ ਤਾਂ ਹਮੇਸ਼ਾ ਦੁੱਖ ਦਿੰਦਾ ਹੈ, ਇਹ ਮਾੜਾ ਕਰਮ ਕੀਤਾ ਤੂੰ। ਸੰਗਤ ਨੂੰ ਵੀ ਮਹਾਰਾਜ ਨੇ ਦੱਸਿਆ ਵੀ ਭਾਈ, ਬਿਨਾਂ ਮਤਲਬ ਦੇ ਬਿਨਾਂ ਪ੍ਰਯੋਜਨ ਕਸਮ ਨਹੀਂ ਖਾਣੀ ਚਾਹੀਦੀ, ਝੂਠੀ ਤਾਂ ਕਦੇ ਵੀ ਨਹੀਂ ਖਾਣੀ ਚਾਹੀਦੀ। ਸੋ ਸਾਧ ਸੰਗਤ ਇਸ ਤਰ੍ਹਾਂ, ਜਦੋਂ ਗੋਂਦਾ ਖੱਤਰੀ ਮਹਾਰਾਜ ਨੂੰ ਬੇਨਤੀ ਕਰ ਰਿਹਾ ਸੀ ਤੇ ਮਹਾਰਾਜ ਨੇ ਆਪਣੇ ਲੰਗਰ ਦੀ ਸੇਵਾ ਕਰ ਰਹੇ ਆਪਣੇ ਸੇਵਾਦਾਰ ਸ੍ਰੀ ਅਮਰਦਾਸ ਜੀ, ਜੋ ਉਸ ਵੇਲੇ ਸੇਵਾ ਕਰਿਆ ਕਰਦੇ ਸਨ, ਬਾਬਾ ਅਮਰਦਾਸ ਕਰਕੇ ਸੰਗਤਾਂ ਜਾਣਦੀਆਂ ਸਨ, ਬਾਬਾ ਅਮਰਦਾਸ ਜੀ ਨੂੰ ਸੱਦਿਆ, ਜੋ ਬਾਅਦ ਵਿੱਚ ਗੁਰੂ ਬਣੇ ਨੇ ਸ੍ਰੀ ਗੁਰੂ ਅਮਰਦਾਸ ਜੀ। ਸੇਵਾ ਕਰਦੇ ਹੋਏ ਸ੍ਰੀ ਅਮਰਦਾਸ ਜੀ ਨੂੰ ਸਤਿਗੁਰੂ ਮਹਾਰਾਜ ਗੁਰੂ ਅੰਗਦ ਦੇਵ ਜੀ ਕਹਿਣ ਲੱਗੇ, ਪੁਰਖਾ ਤੁਸੀਂ ਜਾਓ, ਗੋਂਦੇ ਦੇ ਨਾਲ ਜਾਓ, ਤੇ ਜਿੱਧਰ ਜਿੱਧਰ ਤੁਸੀਂ ਚਰਨ ਪਾਓਗੇ ਨਾ, ਉਹ ਗਲੀਆਂ ਦੇ ਵਿੱਚੋਂ ਤੁਹਾਡੇ ਚਰਨ ਪੈਣਗੇ, ਮਾੜੀਆਂ ਰੂਹਾਂ ਦੌੜ ਜਾਣਗੀਆਂ। ਗੁਰੂ ਮਹਾਰਾਜ ਸ੍ਰੀ ਗੁਰੂ ਅਮਰਦਾਸ ਜੀ ਆਪਣੇ ਗੁਰੂ ਸਤਿਗੁਰੂ ਅੰਗਦ ਦੇਵ ਜੀ ਦੀ ਆਗਿਆ ਮੰਨ ਕੇ ਹੀ ਗੋਇੰਦਵਾਲ ਗਏ ਸਨ, ਗੋਂਦੇ ਦੇ ਨਾਲ ਗਏ ਸਨ ਪਹਿਲੀ ਵਾਰ। ਜਦੋਂ ਮਹਾਰਾਜ ਨਗਰ ਦੇ ਵਿੱਚ ਗੋਇੰਦਵਾਲ ਸਾਹਿਬ ਜੀ ਦੇ ਵਿੱਚ ਗਏ ਹਨ, ਤੇ ਜਿਹੜੀ ਜਿਹੜੀ ਗਲੀ ਤੋਂ ਲੰਘਦੇ ਹਨ ਸਾਧ ਸੰਗਤ ਜੀ, ਜਿੰਨੀਆਂ ਮਾੜੀਆਂ ਰੂਹਾਂ ਸਨ, ਪ੍ਰੇਤ ਭੂਤ ਜਿੰਨ ਬਟਾਲ ਸਭ ਅੱਗੇ ਅੱਗੇ ਲੱਗ ਕੇ ਦੌੜਦੇ ਹਨ। ਮਹਾਂਪੁਰਸ਼ ਦਾ ਪ੍ਰਤਾਪ ਹੀ ਐਸਾ ਹੁੰਦਾ, ਕੋਈ ਮਾੜੀ ਚੀਜ਼ ਨੇੜੇ ਨਹੀਂ ਆਉਂਦੀ। ਉਹ ਜਗ੍ਹਾ ਦੇ ਸਾਰੇ ਪਾਪ ਕੱਟ ਦਿੱਤੇ, ਉਹ ਜਗ੍ਹਾ ਦੇ ਉੱਤੇ ਜੋ ਪਾਪ ਕਰਮ ਸੀ ਸਭ ਨੇੜ ਦਿੱਤੇ। ਇਸੇ ਕਰਕੇ ਭੱਟਾ ਨੇ ਲਿਖਿਆ, ਗੁਰੂ ਅਮਰਦਾਸ ਪਰਸੀਐ ਓਮ ਪਾਤਕ ਬਿਨਾਸੈ, ਗੁਰੂ ਅਮਰਦਾਸ ਪਰਸੀਐ ਸਿਰ ਸਾਧਕ ਪਾਸੈ। ਗੁਰੂ ਅਮਰਦਾਸ ਨੂੰ ਪਰਸਣ ਨਾਲ ਜਿਹੜਾ ਗੁਰੂ ਅਮਰਦਾਸ ਦਾ ਸਿੱਖ ਹੋਵੇ, ਉਹਦੇ ਅੱਗੇ ਜਿਹੜੇ ਵੱਡੇ ਵੱਡੇ ਸਿੱਧ ਸਾਧਕ ਹਨ, ਉਹ ਵੀ ਆਸਾ ਲੈ ਕੇ ਆਉਂਦੇ ਵੀ ਸਾਡੀ ਆਸਾ ਪੂਰੀ ਕਰੇਗਾ। ਗੁਰੂ ਅਮਰਦਾਸ ਦੇ ਸਿੱਖ ਵਿੱਚ ਇਤਨੀ ਸ਼ਕਤੀ ਹੁੰਦੀ ਹੈ, ਗੁਰੂ ਅਮਰਦਾਸ ਦਾ ਸਿੱਖ ਵੱਡੇ ਵੱਡੇ ਵਿਧੀਆਂ ਸਿੱਧੀਆਂ ਦੇ ਮਾਲਕਾਂ ਨਾਲੋਂ ਵੀ ਜ਼ਿਆਦਾ ਤਾਕਤ ਵਿੱਚ ਹੁੰਦਾ ਹੈ। ਐਸੇ ਗੁਰੂ ਮਹਾਰਾਜ ਇਹ ਵਚਨ ਉਚਾਰਨ ਕਰਦੇ ਨੇ, ਸ਼ਬਦ ਮੂਆ ਵਿੱਚੋਂ ਆਪ ਗਵਾਏ। ਮਹਾਰਾਜ ਕਹਿੰਦੇ ਜਿਹੜਾ ਬੰਦਾ, ਜਿਹੜਾ ਗੁਰਸਿੱਖ ਸ਼ਬਦ ਦੇ ਨਾਲ ਮਰ ਗਏ, ਮਰਨਾ ਦੋ ਤਰ੍ਹਾਂ ਦਾ ਹੈ, ਇੱਕ ਸਾਰਿਆਂ ਨੇ ਮਰਨਾ ਹੀ ਮਰਨਾ, ਮੌਤ ਆਈ ਮਰ ਗਏ, ਕੋਈ ਛੋਟੀ ਉਮਰ ਵਿੱਚ ਚਲਾ ਗਿਆ, ਕੋਈ ਜਵਾਨੀ ਚਲਾ ਗਿਆ, ਕੋਈ ਬੁਢੇਪੇ ਵਿੱਚ ਚਲਾ ਗਿਆ, ਜਾਣਾ ਸਾਰਿਆਂ ਨੇ, ਸਰੀਰ ਕਰਕੇ ਮ੍ਰਿਤੂ ਸਾਰਿਆਂ ਦੀ ਆਉਂਦੀ ਹੈ। ਜੇ ਜਨਮ ਹੋਇਆ ਤੇ ਮਰਨਾ ਹੋਵੇਗਾ, ਸਾਡਾ ਲਾਜ਼ਮੀ ਹੋਵੇਗਾ। ਪਰ ਉਹਦੇ ਮਰਨ ਨਾਲ, ਸਰੀਰ ਦੇ ਮਰਨ ਨਾਲ ਮੁਕਤੀ ਨਹੀਂ ਹੋਵੇਗੀ, ਕਲਿਆਣ ਨਹੀਂ ਹੋਵੇਗਾ, ਕਿਸੇ ਹੋਰ ਜੋਨੀ ਜਾ ਪਾਵਾਂਗੇ। ਪਤਾ ਨਹੀਂ ਕਿਹੜੇ ਕਰਮ ਨਾਲ ਕਿਹੜੀ ਜੋਨੀ ਮਿਲ ਜਾਣੀ ਹੈ, ਕਿਹੜੀਆਂ ਮਿਹੜੀਆਂ ਜੋਨਾਂ ਦਾ ਕੋਈ ਅੰਤ ਨਹੀਂ ਹੈ। ਪਰ ਜੇ ਸ਼ਬਦ ਦੁਆਰਾ ਜਿਉਂਦੇ ਹੀ ਮਰ ਜਾਵੇ, ਸ਼ਬਦ ਦੀ ਕਸਵੱਟੀ ਲਾ ਕੇ ਆਪਣਾ ਮਨ ਮਾਰ ਲਵੇ, ਫਿਰ ਦੁਬਾਰਾ ਮਰਨਾ ਨਹੀਂ ਹੁੰਦਾ। ਸ਼ਬਦ ਮਰੋ ਫਿਰ ਜੀਵੋ ਸਾਧੀ, ਤਾਂ ਫਿਰ ਮਰਨ ਨਾ ਹੋਏ। ਸ਼ਬਦ ਮੂਆ ਵਿੱਚੋਂ ਆਪ ਗਵਾਏ, ਜਿਹੜਾ ਸ਼ਬਦ ਦੁਆਰਾ ਮਰਿਆ ਹੈ, ਜਿਸਨੇ ਆਪਣੇ ਆਪ ਨੂੰ ਵਿੱਚੋਂ ਗਵਾ ਲਿਆ ਹੈ, ਆਪਣੀ ਮੈਂ ਨੂੰ ਮਿਟਾ ਦਿੱਤਾ ਹੈ, ਮੈਂ ਹੈ ਹੀ ਨਹੀਂ, ਵਾਹਿਗੁਰੂ ਹੀ ਹੈ ਸਾਰਾ ਕੁਛ, ਪਰਮੇਸ਼ਰ ਹੀ ਹੈ ਮੇਰਾ, ਮੁਝ ਮੈਂ ਕਿਸ ਨਹੀਂ, ਜੋ ਕੁਛ ਹੈ ਸੋ ਤੇਰਾ। ਉਸ ਬੰਦੇ ਦੀ ਅਗਲੀ ਅਵਸਥਾ ਕਹਿੰਦੇ, ਸਤਿਗੁਰ ਸੇਵੇ ਤਿਲ ਨਾ ਤਮਾਏ। ਉਹ ਗੁਰੂ ਦੀ ਸੇਵਾ ਕਰਦਾ ਹੈ, ਉਹਨੂੰ ਤਿਲ ਮਾਤਰ ਵੀ ਕੋਈ ਤਮਾ ਨਹੀਂ ਰਹਿੰਦੀ। ਗੁਰੂ ਦੀ ਸੇਵਾ ਕਰਨ ਵਾਲਾ ਹੀ ਮੈਂ ਮੇਰੀ ਤੋਂ ਦੂਰ ਹੁੰਦਾ, ਗੁਰੂ ਦੀ ਸੇਵਾ ਕਰਨ ਵਾਲਾ ਹੀ ਲੋਭ ਲਾਲਚ ਤੋਂ ਦੂਰ ਹੁੰਦਾ। ਗੁਰੂ ਦੇ ਸਿੱਖ ਨੂੰ ਕੋਈ ਤਿਲ ਮਾਤਰ ਵੀ, ਥੋੜੇ ਤੋਂ ਥੋੜੀ ਵੀ ਤਮਾ ਤਮੰਨਾ ਨਹੀਂ ਰਹਿੰਦੀ ਵੀ ਆਹ ਚੀਜ਼ ਮੈਨੂੰ ਮਿਲ ਜਾਵੇ, ਆਹ ਚੀਜ਼ ਮੈਨੂੰ ਮਿਲ ਜਾਵੇ। ਸਭ ਕੁਛ ਮਿਲ ਜਾਂਦਾ ਗੁਰੂ ਦੀ ਸੇਵਾ ਵਿੱਚ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁਖ ਰਾਜ ਮੈਂ ਨਹੀਂ ਹੈ। ਨਿਰਭਉ ਦਾਤਾ ਸਦਾ ਮਨ ਹੋਏ। ਮਹਾਰਾਜ ਕਹਿੰਦੇ ਉਹ ਜੋ ਨਿਰਭਉ ਦਾਤਾ ਹੈ ਵਾਹਿਗੁਰੂ, ਉਹ ਸਦਾ ਲਈ ਮਨ ਦੇ ਵਿੱਚ ਹੋ ਜਾਂਦਾ, ਮਨ ਦੇ ਵਿੱਚ ਵਸ ਜਾਂਦਾ। ਸੱਚੀ ਬਾਣੀ ਪਾਏ ਭਾਗ ਕੋਏ, ਕੋਈ ਭਾਗਾਂ ਵਾਲਾ ਵਿਰਲਾ ਹੀ ਸੱਚੀ ਬਾਣੀ ਨੂੰ ਪ੍ਰਾਪਤ ਕਰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਬੋਧ ਹੋਣਾ ਸਾਧ ਸੰਗਤ ਜੀ, ਇਹ ਬੜੀ ਵੱਡੀ ਕਿਰਪਾ ਹੈ, ਬਖਸ਼ਿਸ਼ ਹੈ ਜੇ ਵਾਹਿਗੁਰੂ ਕਿਸੇ ਨੂੰ ਦੇ ਦੇਵੇ ਤਾਂ। ਗੁਣ ਸੰਗ੍ਰਹ ਵਿੱਚੋਂ ਅਵਗੁਣ ਜਾ ਰਹੇ। ਮਹਾਰਾਜ ਕਹਿੰਦੇ ਭਾਈ, ਫਿਰ ਗੁਣ ਇਕੱਠੇ ਕਰਨ ਸ਼ੁਰੂ ਹੋ ਜਾਂਦੇ ਆ, ਗੁਣਾਂ ਦਾ ਖਜ਼ਾਨਾ ਵੱਡਾ ਹੋਣਾ ਸ਼ੁਰੂ ਹੋ ਜਾਂਦਾ ਤੇ ਔਗੁਣ ਵਿੱਚੋਂ ਚਲੇ ਜਾਂਦੇ ਹਨ। ਜਦੋਂ ਕੋਈ ਗੁਰੂ ਵਾਲਾ ਬਣਦਾ ਹੈ, ਉਹਨੂੰ ਬੜੇ ਹੀਰੇ ਮੋਤੀ ਲੱਭਦੇ ਹਨ, ਮੱਤ ਵਿੱਚ ਰਤਨ ਜਵਾਹਰ ਮਾਣਕ ਜੇ ਗੁਰ ਕੀ ਸਿੱਖ ਸੁਣੀ। ਗੁਰੂ ਦੀ ਇੱਕ ਸਿੱਖਿਆ ਸੁਣ ਲਵੇ, ਇੱਕ ਬਚਨ ਸੁਣ ਲਵੇ ਗੁਰੂ ਦਾ, ਜਾਂ ਕਹਿ ਲਓ ਇੱਕ ਪਰਮਾਤਮਾ ਦਾ ਗਿਆਨ ਗੁਰੂ ਕੋਲੋਂ ਸੁਣ ਲਵੇ, ਤਾਂ ਉਸ ਬੰਦੇ ਨੂੰ ਫਿਰ ਕੋਈ ਵੀ ਵਿੱਚ ਔਗਣ ਨਹੀਂ ਰਹਿੰਦਾ, ਸਾਰੇ ਗੁਣ ਹੀ ਆ ਜਾਂਦੇ ਆ। ਗੁਣ ਸੰਗ੍ਰਹ ਵਿੱਚੋਂ ਔਗਣ ਜਾਵੇ, ਪੂਰੇ ਗੁਰ ਕੇ ਸ਼ਬਦ ਸਮਾਹ, ਪੂਰੇ ਗੁਰੂ ਦੇ ਸ਼ਬਦ ਦੁਆਰਾ ਸ਼ਬਦ ਵਿੱਚ ਸਮਾਈ ਹੋ ਜਾਵੇ ਤੇ ਸ਼ਬਦ ਤੋਂ ਪਰਮਾਤਮਾ ਚ ਸਮਾਈ ਹੋ ਜਾਂਦੀ ਹੈ। ਵਿਸ਼ਰਾਮ ਦੇ ਕੇ ਗੁਰੂ ਮਹਾਰਾਜ ਗੁਰੂ ਅਮਰਦਾਸ ਜੀ ਪ੍ਰਮਾਨ ਕਰਦੇ ਨੇ, ਗੁਣਾਂ ਦਾ ਗਾਹਕ ਹੋਵੇ ਸੋ ਗੁਣ ਜਾਣ। ਗੁਣਾਂ ਨੂੰ ਜਾਣਦਾ ਕੌਣ ਹੈ? ਜਿਹੜੇ ਰੂਹਾਨੀ ਗੁਣ ਹਨ ਗੁਰਮਤ ਦੇ, ਇਹ ਸਾਰਿਆਂ ਨੂੰ ਇਹਨਾਂ ਗੁਣਾਂ ਦੀ ਸਮਝ ਨਹੀਂ ਆਉਂਦੀ ਹੈ। ਇਹਨਾਂ ਗੁਣਾਂ ਦੀ ਜਿਹੜੇ ਦੈਵੀ ਗੁਣ ਹਨ, ਸੱਤ ਸੰਤੋਖ ਦਇਆ ਧਰਮ ਸੱਚ ਸੁੱਚ ਨੇਕੀ ਪਰਉਪਕਾਰ ਤਿਆਗ ਬੈਰਾਗ, ਇਹ ਜਿਹੜੇ ਗੁਣ ਹਨ ਸਤਸੰਗ, ਇਹਨਾਂ ਦੀ ਹਰ ਇੱਕ ਬੰਦੇ ਨੂੰ ਨਹੀਂ ਸੋਝੇ। ਬਲਕਿ ਦੁਨਿਆਵੀ ਲੋਕ ਤਾਂ ਇਹਨਾਂ ਗੁਣਾਂ ਦੀ ਗੱਲ ਸੁਣ ਕੇ ਵੀ ਮਜ਼ਾਕ ਕਰਨ ਲੱਗ ਜਾਂਦੇ ਨੇ। ਛੱਡੋ ਜੀ, ਇਹਦੇ ਪਿਛਲੇ ਜਮਾਨੇ ਦੀ ਗੱਲਾਂ ਨੇ, ਸੱਤ ਸੰਤੋਖ ਦਇਆ ਧਰਮ ਸੱਚ ਸੁੱਚ, ਇਹ ਤਾਂ ਐਵੇਂ ਜੀ ਤੇ ਬਾਹਮਣ ਵਾਦ। ਅੱਜ ਕੱਲ੍ਹ ਕਿਸੇ ਨੂੰ ਜਿਹਨੂੰ ਊੜਾ ਨਹੀਂ ਨਾ ਆਉਂਦਾ, ਉਹ ਕਹਿੰਦਾ ਵੀ ਇਹ ਤੇ ਬਾਹਮਣ ਵਾਦ। ਉਹਨੂੰ ਪੁੱਛ ਲਓ ਵੀ ਬਾਹਮਣ ਕੀ ਹੁੰਦਾ ਤੇ ਵਾਦ ਕੀ ਹੁੰਦਾ, ਦੋਵਾਂ ਦੇ ਅਰਥ ਕਰਦੇ ਫਿਰ ਤੈਨੂੰ ਪੁੱਛ ਮੰਨਾਂਗੇ। ਬਾਹਮਣ ਸ਼ਬਦ ਦੇ ਅਰਥ ਕੀ ਨੇ ਤੇ ਵਾਦ ਕੀ ਹੁੰਦਾ, ਇੰਨਾ ਨਹੀਂ ਦੱਸ ਸਕਦੇ। ਤੇ ਉਦਾਂ ਠੋਕਣਗੇ ਸਿੱਧਾ ਹੀ ਤੋਪ ਦਾ ਗੋਲਾ ਵੀ, ਜੋ ਵੀ ਸੱਤ ਸੰਤੋਖ ਦਇਆ ਧਰਮ ਚੰਗੇ ਗੁਣ ਹਨ, ਮਾਰੀ ਬਾਣੀ ਜਿਹੜੀ ਉਸਤਤ ਹੈ, ਇਹਨਾਂ ਨੂੰ ਵੀ ਬਾਹਮਣ ਵਾਦ ਕਹਿਣ ਲੱਗ ਪਏ। ਤੇ ਫਿਰ ਦੱਸੋ ਹੋਰ ਆਪਾਂ ਗੁਰੂ ਗ੍ਰੰਥ ਸਾਹਿਬ ਚੋਂ ਕਿਹੜੀ ਚੀਜ਼ ਰਹਿਣ ਦੇਣਗੇ ਜਿਹੜੀ ਗੁਰੂ ਮਹਾਰਾਜ ਨੂੰ ਸੱਚੇ ਪਾਤਸ਼ਾਹ ਨੇ ਸਾਨੂੰ ਦਿੱਤੀ। ਗੱਲ ਐਵਾਂ ਵੀ ਸਾਨੂੰ ਇਹਨਾਂ ਗੁਣਾਂ ਦੀ ਕਦਰ ਕੋਈ ਨਹੀਂ ਹੈ। ਜਿਵੇਂ ਬਾਂਦਰ ਦੇ ਗਲ ਵਿੱਚ ਸਾਹ ਸਿੰਘ ਜੀ ਮਣੀ ਪਾ ਦਿੱਤੀ, ਭਾਈ ਗੁਰਦਾਸ ਜੀ ਕਹਿੰਦੇ ਰਤਨ ਮਣੀ ਗੱਲ ਬਾਂਦਰ ਹੈ ਕਿਉਂ ਕੀ ਨਾ ਜਾਣੀ, ਉਹਨੇ ਉਹਨੂੰ ਸਮਝਿਆ ਹੀ ਕੁਛ ਨਹੀਂ। ਬਾਂਦਰ ਨੂੰ ਵੀ ਪਤਾ ਵੀ ਉਹ ਮਣੀ ਦਾ ਕੀ ਮੁੱਲ ਹੁੰਦਾ ਹੈ, ਕਿੰਨੀ ਕੀਮਤੀ ਚੀਜ਼ ਹੈ। ਤੇ ਅੱਜ ਸਾਨੂੰ ਸਾਧ ਸੰਗਤ ਜੀ ਗੁਰੂ ਦੇ ਇਹਨਾਂ ਗੁਣਾਂ ਦਾ ਪਤਾ ਨਹੀਂ ਹੈ। ਮਹਾਰਾਜ ਕਹਿੰਦੇ ਜੇ ਗਾਹਕ ਹੋਵੇ ਤਾਂ ਜਾਣੇ ਨਾ, ਗੁਣਾਂ ਦਾ ਗਾਹਕ ਹੋਵੇ ਸੋ ਗੁਣ ਜਾਣ। ਜਿਹੜਾ ਉਹਨੂੰ ਸ਼ੌਂਕ ਰੱਖਦਾ ਚੀਜ਼ ਨੂੰ ਖਰੀਦਣ ਦਾ, ਉਹ ਮਹਿੰਗਾ ਮੁੱਲ ਦੇ ਕੇ ਵੀ ਖਰੀਦ ਲੈਂਦਾ। ਜਿਹਨੂੰ ਸ਼ੌਂਕ ਨਹੀਂ ਹੁੰਦਾ ਉਹਨੂੰ ਫ੍ਰੀ ਚ ਵੀ ਦੇ ਦਈਏ, ਉਹਦੇ ਕੰਮ ਦੀ ਨਹੀਂ ਹੁੰਦੀ। ਜਿਹੜੇ ਬੰਦੇ ਨੂੰ ਗੁਣ ਦੀ ਕਦਰ ਹੈ ਜਾਂ ਉਸ ਚੀਜ਼ ਦੀ ਭੁੱਖ ਹੈ ਵੀ ਇਹ ਚੀਜ਼ ਮਿਲਣੀ ਚਾਹੀਦੀ ਹੈ, ਉਹ ਉਸ ਚੀਜ਼ ਨੂੰ ਖਰੀਦਣ ਲਈ ਮਹਿੰਗੇ ਤੋਂ ਮਹਿੰਗਾ ਮੁੱਲ ਤਾਰਦਾ। ਕੋਈ ਵੀ ਮੁੱਲ ਤਾਰਨਾ, ਕੋਈ ਵੀ ਕੀਮਤ ਤਾਰਨੀ ਤਾਰ ਦਿੰਦਾ। ਤੇ ਜਿਹਨੂੰ ਉਹਦੀ ਕਦਰ ਕੋਈ ਨਹੀਂ, ਡੈਡੀ ਨਹੀਂ ਪਤਾ, ਉਹਨੂੰ ਦੇ ਦਈਏ, ਉਹ ਲੈ ਕੇ ਪਰੇ ਰੱਖ ਲੈਂਦਾ। ਉਹਨੂੰ ਸਮਝਦਾ ਵੀ ਐਵੇਂ ਹੀ ਗੱਲ ਤਾਂ ਬਸ ਕਦਰ ਕੀਮਤ ਦੇ। ਕਿਸੇ ਵੀ ਚੀਜ਼ ਦਾ ਮੁੱਲ ਸਾਧ ਸੰਗਤ ਜੀ, ਕਿਸੇ ਚੀਜ਼ ਦੀ ਕੀਮਤ ਬੰਦੇ ਦੇ ਦਿਮਾਗ 'ਚ ਹੁੰਦੀ ਹੈ, ਹੋਰ ਕਿਸੇ ਚੀਜ਼ 'ਚ ਨਹੀਂ ਹੁੰਦੀ। ਸੋਨੇ ਦੀ ਕੀਮਤ ਇਨਸਾਨ ਦੇ ਦਿਮਾਗ ਵਿੱਚ ਹੈ ਵੀ ਇਹ ਸੋਨਾ ਹੈ। ਪਸ਼ੂ ਨੂੰ ਤਾਂ ਕੋਈ ਦਾ ਕੋਈ ਪਤਾ ਨਹੀਂ ਵੀ ਇਹ ਸੋਨਾ, ਚੌਣੇ ਸੋਨਾ ਪਾਈਏ ਚੁਣ ਚੁਣ ਖਾ ਲੈ ਘਾਸ। ਮਹਾਰਾਜ ਕਹਿੰਦੇ ਵੀ ਜੇ ਚੌਣੇ ਨੂੰ ਚੌਣਾ ਕਹਿੰਦੇ ਵੀ ਮਾਲ ਡੰਗਰ ਗਊਆਂ ਮੱਝਾਂ, ਇਹਨਾਂ ਨੂੰ ਆਪਾਂ ਸੋਨਾ ਪਾ ਦਈਏ ਖੁਰਲੀ ਵਿੱਚ, ਉਹਨਾਂ ਨੇ ਖੁਰਲੀ 'ਚ ਸੋਨਾ ਪਰੇ ਕਰੀ ਜਾਣਾ ਤੇ ਘਾਹ ਖਾਈ ਜਾਣਾ। ਸੋ ਚੌਣੇ ਸੋਨਾ ਪਾਈਏ ਚੁਣ ਚੁਣ ਖਾਵੇ ਘਾਸ। ਇਸੇ ਤਰ੍ਹਾਂ ਜਿਹੜੇ ਸਾਡੇ ਵਰਗੇ ਸੰਸਾਰੀ ਜੀਵ ਨੇ, ਉਹਨਾਂ ਨੂੰ ਗੁਰਬਾਣੀ ਦੇ ਅੰਦਰ ਹੀਰੇ ਮੋਤੀਆਂ ਦਾ ਕੋਈ ਗਿਆਨ ਨਹੀਂ, ਸਮਝ ਨਹੀਂ ਆ ਰਹੇ ਨੇ ਵੀ ਇਹ ਤਾਂ ਠੀਕ ਹੈ ਪਿਛਲੇ ਜ਼ਮਾਨੇ ਦੀ ਗੱਲ ਹੈ, ਹੋਣ ਦੇ ਨਹੀਂ। ਪਰ ਜਿਹੜੇ ਗੁਣਾਂ ਦੇ ਗਾਹਕ ਨੇ ਉਹ ਸਮਝਦੇ ਨੇ ਵੀ ਗੁਰੂ ਗ੍ਰੰਥ ਸਾਹਿਬ ਜੋ ਕੁਛ ਲਿਖਿਆ ਹੈ ਸਦਾ ਵਾਸਤੇ ਹੀ ਹੈ। ਗੁਣਾਂ ਦਾ ਗਾਹਕ ਹੋਵੇ ਸੋ ਗੁਣ ਜਾਣੇ, ਅੰਮ੍ਰਿਤ ਸ਼ਬਦ ਨਾਮ ਵਖਾਣ। ਕਹਿੰਦੇ ਉਹ ਜਿਹੜਾ ਗੁਣਾਂ ਦਾ ਗਾਹਕ ਹੋਵੇਗਾ ਉਹ ਕਿਹੜੇ ਗੁਣਾਂ ਨੂੰ ਗ੍ਰਹਿਣ ਕਰੇਗਾ, ਕਿਵੇਂ ਕਰੇਗਾ? ਪਹਿਲਾ ਕੰਮ ਇਹ ਕਰੇਗਾ ਵੀ ਅੰਮ੍ਰਿਤ ਸ਼ਬਦ ਨਾਮ ਵਖਾਣ। ਗੁਰੂ ਦਾ ਜੋ ਗੁਰਮੰਤਰ ਹੈ, ਅੰਮ੍ਰਿਤ ਸ਼ਬਦ ਵਾਹਿਗੁਰੂ ਹੈ, ਉਹਦੇ ਦੁਆਰਾ ਵਾਹਿਗੁਰੂ ਦਾ ਨਾਮ ਜਪੇਗਾ। ਸਾਧ ਸੰਗਤ ਜੀ ਪਰਮਾਤਮਾ ਦਾ ਨਾਮ ਜਪਣਾ ਸਾਰੇ ਜਾਣਦੇ ਨੇ ਵੀ ਨਾਮ ਜਪਣਾ ਜ਼ਰੂਰੀ ਹੈ, ਨਾਮ ਜਪਣਾ ਹੀ ਗੁਰਮਤ ਦਾ ਆਸ਼ਾ ਹੈ। ਸਾਰੇ ਧਰਮਾਂ ਦਾ ਵੀ ਇਹੀ ਸਿਧਾਂਤ ਹੈ। ਮੁਸਲਮਾਨ ਵੀ ਜਪਦੇ ਨੇ ਤਸਬੀਹ ਤੇ, ਹਿੰਦੂ ਵੀ ਜਪਦੇ ਨੇ ਮਾਲਾ ਤੇ, ਈਸਾਈ ਵੀ ਜਪਦੇ ਨੇ ਆਪਣੇ ਆਪਣੇ ਧਰਮ ਦਾ, ਕੋਈ ਇਹਨਾਂ ਨੂੰ ਗੁਰੂ ਮੰਤਰ ਹੁੰਦਾ। ਕੋਈ ਵੀ ਬੰਦਾ ਨਾਮ ਉਹਨਾਂ ਚਿਰ ਨਹੀਂ ਜਪ ਸਕਦਾ ਜਿੰਨਾ ਚਿਰ ਉਹਨੂੰ ਕੋਈ ਅੱਖਰ ਨਾ ਮਿਲੇ, ਕੋਈ ਸ਼ਬਦ ਨਾ ਮਿਲੇ। ਬਿਨਾਂ ਸ਼ਬਦ ਦੇ ਨਾਮ ਕਿਵੇਂ ਜਪੋਗੇ? ਭਾਵੇਂ ਕੋਈ ਰਾਮ ਰਾਮ ਜਪੇ, ਕੋਈ ਹਰੀ ਹਰੀ ਜਪੇ, ਕੋਈ ਅੱਲਾ ਅੱਲਾ ਜਪੇ, ਕੋਈ ਗਾਡ ਫਾਦਰ ਕੁਛ ਵੀ ਜਪੇ, ਕੋਈ ਵਾਹਿਗੁਰੂ ਜਪੇ, ਅਕਸਰ ਜਪਣੇ ਦੇ ਸ਼ਬਦ ਹੀ ਪੈਣੇ, ਅੱਖਰ ਹੀ ਪੈਣੇ। ਅੱਖਰਾਂ ਤੋਂ ਬਿਨਾਂ ਮਹਾਰਾਜ ਕਹਿੰਦੇ ਅੱਖਰੀ ਗਿਆਨ ਗੀਤ ਗੁਣ ਗਾ, ਅੱਖਰੀ ਲਿਖਣ ਬੋਲਣ ਬਾਣ, ਅੱਖਰਾਂ ਸਿਰਸਨ ਯੋਗ ਬਖਾਣ। ਅੱਖਰਾਂ ਤੋਂ ਬਿਨਾਂ ਕੁਛ ਨਹੀਂ ਹੈ ਸੰਸਾਰ ਵਿੱਚ, ਗਿਆਨ ਨਹੀਂ ਹੁੰਦਾ। ਤੋ ਅੱਖਰਾਂ ਦਾ ਜੋ ਗੁਰਮੰਤਰ ਵਾਹਿਗੁਰੂ ਗੁਰੂ ਸਾਹਿਬ ਨੇ ਚਾਰ ਅੱਖਰਾਂ ਦਾ ਦਿੱਤਾ ਹੈ, ਉਹਦੇ ਦੁਆਰਾ ਅੰਮ੍ਰਿਤ ਸ਼ਬਦ ਨਾਮ ਵਖਾਣ, ਨਾਮ ਬੋਲੇ, ਨਾਮ ਦਾ ਉਚਾਰਨ ਕਰੇ। ਸੱਚੀ ਬਾਣੀ ਸੁੱਚਾ ਹੋਏ, ਗੁਰੂ ਕਾ ਸਿੱਖ ਗੁਰੂ ਦੀ ਸੱਚੀ ਬਾਣੀ ਦਾ ਹੀ ਸੱਚਾ ਹੋਏ, ਸੱਚਾ ਪਵਿੱਤਰ ਹੋ ਜਾਂਦਾ। ਬਾਣੀ ਬੰਦੇ ਨੂੰ ਸੁੱਚਾ ਕਰ ਦਿੰਦੀ, ਗੁਣ ਤੇ ਨਾਮ ਪ੍ਰਾਪਤ ਹੋਏ, ਸਭ ਗੁਣਾਂ ਨਾਲ ਨਾਮ ਦੀ ਪ੍ਰਾਪਤੀ ਹੁੰਦੀ ਹੈ। ਗੁਣ ਅਮੋਲਕ ਪਾਏ ਨਾ ਜਾਏ, ਮਹਾਰਾਜ ਕਹਿੰਦੇ ਜਿਹੜੇ ਵਾਹਿਗੁਰੂ ਦੇ ਗੁਣ ਹਨ, ਅਮੁੱਲੇ ਗੁਣ, ਅਮੁੱਲ ਗੁਣ, ਅਮੁੱਲ ਵਾਪਾਰ, ਅਮੁੱਲ ਵਾਪਾਰੀਏ, ਅਮੁੱਲ ਭੰਡਾਰ। ਹਰ ਚੀਜ਼ ਦਾ ਇਸ ਸੰਸਾਰ ਦੇ ਵਿੱਚ ਸਾਹ ਸਮਝੀ ਰੇਟ ਮੁੱਲ ਪਾਇਆ ਜਾ ਸਕਦਾ ਹੈ, ਪਾਉਂਦੇ ਵੀ ਹੈ ਲੋਕ, ਹੀਰਿਆਂ ਮੋਤੀਆਂ ਦੇ ਮੁੱਲ ਪੈਂਦੇ ਹੈ, ਜੋਹਰੀ ਲੋਕ ਪਾਉਂਦੇ ਹੈ ਹੀਰੇ ਉੱਤੇ, ਕਈ ਕਈ ਜੋਹਰੀਆਂ ਨੂੰ ਕਈ ਕਈ ਸਾਲ ਉਹਦਾ ਮੁੱਲ ਪਾਉਣ ਤੇ ਲੱਗ ਜਾਂਦੇ ਹੈ। ਹੀਰਿਆਂ ਨੂੰ ਇਹ ਮੁੱਲ ਪਾਉਣ ਵਾਸਤੇ ਜੋਹਰੀਆਂ ਨੂੰ ਬੜਾ ਟਾਈਮ ਲੱਗਦਾ ਹੈ। ਕੀ ਕਰਦੇ ਹੈ, ਕਈ ਜੋਹਰੀਆਂ ਦੇ ਬਾਰੇ ਸੁਣਦੇ ਹਨ ਵੀ ਉਹ ਪੁਰਾਣੇ ਗ੍ਰੰਥਾਂ ਵਿੱਚ ਪੜ੍ਹਿਆ ਵੀ ਜਦੋਂ ਹੀਰਾ ਪਰਖਣਾ ਹੁੰਦਾ ਨਾ, ਉਹ ਕਿਸੇ ਉਸ ਜਗ੍ਹਾ ਤੇ ਬੈਠਦੇ ਜਿੱਥੇ ਕੋਈ ਦੂਜਾ ਡਿਸਟਰਬ ਨਾ ਕਰੇ, ਕੋਈ ਘਰ ਦਾ ਨਿਆਣਾ ਆ ਕੇ ਆਵਾਜ਼ ਨਾ ਮਾਰੇ, ਕੋਈ ਨੌਕਰ ਚਾਕਰ ਨਾ ਕਵੇ, ਕੋਈ ਬੰਦਾ ਉਹਨੂੰ ਡਿਸਟਰਬ ਨਾ ਕਰੇ। ਉਹ ਫਿਰ ਜਦੋਂ ਹੀਰੇ ਨੂੰ ਸਾਹਮਣੇ ਰੱਖ ਲੈਂਦੇ, ਉਹ ਧਿਆਨ ਲਾ ਕੇ ਬੈਠ ਗਏ। ਕਈ ਜਿਹੜੀ ਸਿੱਖਾਂ ਪੀ ਕੇ ਬੈਠ ਗਏ, ਉਹ ਜਿਹੜਾ ਆਪਣਾ ਇਕਾਗਰਤਾ ਧਿਆਨ ਹੈ ਨਾ, ਉਹ ਵਿੱਚ ਲੈ ਕੇ ਜਾਂਦੇ ਹੀਰੇ ਦੇ ਵਿੱਚ। ਉਹ ਕਿਉਂਕਿ ਉਹਨਾਂ ਨੂੰ ਤਜਰਬਾ ਹੁੰਦਾ, ਐਵੇਂ ਤਾਂ ਨਹੀਂ ਪਹਿਲੀ ਵਾਰੀ ਤਾਂ ਕੋਈ ਕਰ ਨਹੀਂ ਸਕਦਾ, ਕੋਈ ਵੀ ਕੰਮ ਖਾਨਦਾਨੀ ਲੋਕ ਹੁੰਦੇ, ਪਿਓ ਦਾਦੇ ਪੜਦਾਦੇ ਤੋਂ ਉਹਨਾਂ ਦੀ ਉਹ ਚੱਲੀ ਜਾਂਦੀ ਪਰੰਪਰਾ। ਉਹ ਫਿਰ ਉਹ ਉਹਨੂੰ ਪਰਖਣ ਵਾਸਤੇ ਉਹ ਆਪਣਾ ਧਿਆਨ ਇਕਾਗਰ ਕਰਨ ਵਾਸਤੇ ਕੋਈ ਨਸ਼ਾ ਵੀ ਕਰ ਦਿੰਦੇ, ਤਾਂ ਕਿ ਕਿਸੇ ਪਾਸੇ ਸਾਡੇ ਧਿਆਨ ਦੀ ਬਿਰਤੀ ਨਾ ਜਾਵੇ, ਉਹਦੇ ਅੰਦਰ ਵੜ ਜਾਵੇ ਹੀਰੇ। ਫਿਰ ਉਹਦਾ ਮੁੱਲ ਆਪ ਕਹਿ ਦਿੰਦੇ ਵੀ ਇੰਨੇ ਕਰੋੜ ਦਾ ਹੈ, ਇੰਨੇ ਅਰਬ ਦਾ ਹੈ। ਆਰੰਭ ਨੂੰ ਪਤਾ ਲੱਗਾ ਸੀ ਵੀ ਨਿਜ਼ਾਮ ਤਾਨਸ਼ਾਹ ਦੇ ਕੋਲ ਹੈਦਰਾਬਾਦ ਦੇ ਹੀਰਾ ਹੈ, ਵੀ ਉਹਦੇ ਨਾਲ ਦਾ ਕਹਿੰਦੇ ਕੋਈ ਹੀਰਾ ਦੁਨੀਆਂ ਦੇ ਕੋਲ ਨਹੀਂ, ਉਹਦਾ ਮੁੱਲ ਨਹੀਂ ਕੋਈ ਪਾ ਸਕਦਾ। ਔਰੰਗਜ਼ੇਬ ਜਿੱਦੀ ਸਿੰਘ ਕਹਿਣ ਲੱਗਾ ਮੁੱਲ ਤੇ ਮੈਂ ਪਾਵਾਂਗਾ, ਤੇ ਉਹਦੇ ਨਾਲ ਬਣਦੀ ਨਹੀਂ ਸੀ ਨਿਜ਼ਾਮ ਤਾਨਸ਼ਾਹ, ਉਹ ਤਾਂ ਬਰਾਬਰ ਦਾ ਬਾਦਸ਼ਾਹ ਸੀ। 8 ਸਾਲ ਤੇ ਉਹਦੀ ਔਰੰਗਜ਼ੇਬ ਦੀ ਉਹਦੀ ਲੜਾਈ ਹੋਈ 8 ਸਾਲ, ਉੱਧਰ ਗੋਲਕੁੰਡਾ ਹੈਦਰਾਬਾਦ ਚ ਕਿਲ੍ਹਾ ਬਹੁਤ ਵੱਡਾ ਉੱਥੇ। ਸਾਹ ਸਮਝੀ ਉਹ ਮੁੱਲ ਪਾਉਣ ਲਈ ਔਰੰਗਜ਼ੇਬ ਨੇ ਇੱਕ ਜੋਹਰੀ ਨੂੰ ਤਿਆਰ ਕੀਤਾ ਵੀ ਤੂੰ ਜਾਣਾ ਹੈਦਰਾਬਾਦ ਤੇ ਉੱਥੇ ਉਹ ਜਿਹੜਾ ਹੀਰਾ ਉਹਦਾ ਮੁੱਲ ਪਾਉਣ। ਸਮੱਸਿਆ ਇਹ ਹੈ ਵੀ ਉਹ ਹੀਰਾ ਉਹਨੇ ਆਪਣੀ ਮੁੰਦਰੀ ਚ ਪਾਇਆ ਹੋਇਆ ਆਪਣੀ ਛਾਪ ਦੇ ਵਿੱਚ, ਇਸ ਕਰਕੇ ਉਹ ਉਹਨੂੰ ਕਹਿ ਨਹੀਂ ਸਕਦੇ ਵੀ ਜਿਹੜਾ ਛਾਪ ਉਤਾਰ ਕੇ ਦੇ ਤੇਰੇ ਹੱਥ ਤੋਂ ਇਹਦਾ ਮੁੱਲ ਪਾਉਣਾ। ਹੁਣ ਬਾਦਸ਼ਾਹ ਕਿੱਥੇ ਦੇਵੇਗਾ ਛਾਪ ਲਾ ਕੇ ਤੈਨੂੰ ਮੁੱਲ ਪਾਉਣ ਵਾਸਤੇ, ਉਹਨੇ ਵੇਚਣਾ ਵੀ ਨਹੀਂ, ਪਰ ਆਪਾਂ ਮੁੱਲ ਪਵਾਉਣਾ। ਇਸ ਕਰਕੇ ਤੂੰ ਜੋਹਰੀ ਹੈ ਪਰ ਵਕੀਲ ਬਣ ਕੇ ਜਾਣਾ, ਵਕੀਲ ਬਣ ਕੇ ਜਾਏਗਾ ਉਹਦੇ ਨਾਲ ਗੱਲਬਾਤ ਕਰਨੀ, ਗੱਲਬਾਤ ਦਾ ਟਾਈਮ ਲੈ ਨਹੀਂ, ਉਹਦੇ ਗੱਲ ਕੋਲ ਬੈਠੇ ਗੱਲਬਾਤ ਕਰੇਗਾ ਤੇ ਧਿਆਨ ਆਪਣਾ ਉਹਦੀ ਛਾਪ ਤੇ ਉਹਦੀ ਮੁੰਦਰੀ ਤੇ ਰੱਖੀ ਤੇ ਤੂੰ ਮੈਨੂੰ ਆ ਕੇ ਦੱਸੀ ਵੀ ਉਹ ਕਿਉਂ ਜੇ। ਉਹ ਜੋਹਰੀ ਗਿਆ, ਹੈ ਤਾਂ ਜੋਹਰੀ ਸੀ, ਕੱਪੜੇ ਵਕੀਲਾਂ ਵਾਲੇ ਪਾ ਲਏ, ਵਕੀਲ ਬਣ ਕੇ ਵਕੀਲੀ ਥੋੜੀ ਬੜੀ ਗੱਲਬਾਤ ਸਾਰੀ ਉਹਨੂੰ ਸਿਖਾਈ ਗਈ ਆ ਗੱਲ ਕਰਨੀ, ਉਹਨੇ ਵਕੀਲਾਂ ਤਰ੍ਹਾਂ ਗੱਲਬਾਤ ਕਰਨੀ ਸੀ। ਬਾਦਸ਼ਾਹ ਕੋਲ ਟਾਈਮ ਲਿਆ, 35 ਗਜ ਦੂਰ ਕੱਢ ਕੇ ਗੱਲ ਕਰਨੀ ਸੀ ਤਖ਼ਤ। ਉਹ ਬਾਦਸ਼ਾਹ ਉੱਤੇ ਤਖ਼ਤ ਬੈਠਾ ਸੀ, ਉਹ ਪਰਾਂ ਦੂਰ ਖੜਾ ਸੀ, ਉੱਥੋਂ ਗੱਲਬਾਤ ਆਪਣੀ ਕਰ ਰਿਹਾ ਸੀ। ਉਹਨੇ ਆਖਿਆ ਬਈ ਜੋ ਵੀ ਗੱਲ ਸੀ ਰਾਜਨੀਤੀ ਦੀ ਉਹ ਕਰੀ ਗਏ ਤੇ ਜਿਹੜਾ ਨਿਜ਼ਾਮ ਸੀ ਉਹਨੂੰ ਦਾੜੀ ਦੇ ਦਿੰਦੇ ਹੱਥ ਮਾਰਿਆ। ਜਦੋਂ ਉਹਨੇ ਆਪਣੀ ਤੇ ਉਹ ਮੁੰਦਰੀ ਤੇ ਉਹ ਹੀਰੇ ਦੀ ਚਮਕ ਉਹ 35 ਗਜ ਤੱਕ ਉਸਦੇ ਜਿੱਥੇ ਪੈਰਾਂ ਤੇ ਪਈ ਹੋਵੇ, ਉਸ ਜੋਹਰੀ ਦਾ ਮੁੱਲ ਆ ਕੇ ਔਰੰਗਜ਼ੇਬ ਨੂੰ ਦੱਸਿਆ ਵੀ ਇਹ ਤੇਰੇ ਮੁਲਕ ਨਾਲੋਂ 4 ਗੁਣਾ ਵੱਡਾ ਮੁਲਕ ਹੋਵੇ, ਉਹ ਦੇ ਦਈਏ ਤੇ ਉਹ ਹੀਰੇ ਦਾ ਮੁੱਲ ਪੈਂਦਾ। ਇਹ ਗੁਰਪ੍ਰਤਾਪ ਵਿੱਚ ਬਚਨ ਆਉਂਦੇ। ਉਸੇ ਵੇਲੇ ਔਰੰਗਜ਼ੇਬ ਨੇ ਦੱਖਣ ਨੂੰ ਕੂਚ ਕਰ ਦਿੱਤਾ ਵੀ ਚੱਲ ਕੇ ਜਾਵੇ ਲੜ ਕੇ ਉਹ ਆਪਾਂ ਹੀਰਾ ਲੈਣਾ। ਸਾਧ ਸੰਗਤ ਜੀ, ਪਰਮੇਸ਼ਰ ਦੇ ਨਾਮ ਦਾ ਇੱਕ ਐਸਾ ਹੀਰਾ ਹੈ ਵੀ ਜਿਹਦਾ ਮੁੱਲ ਕੋਈ ਵੀ ਨਹੀਂ ਪਾ ਸਕਦਾ। ਉਹ ਜੋਹਰੀ ਨੇ ਉਹਦਾ ਮੁੱਲ ਪਾ ਤਾਂ ਦਿੱਤਾ, ਭਾਵੇਂ ਮੁਲਕਾਂ 'ਚ ਹੀ ਪਾਇਆ, ਪਰ ਪਰਮੇਸ਼ਰ ਦੇ ਨਾਮ ਦਾ ਕੋਈ ਮੁੱਲ ਨਹੀਂ ਪਾ ਸਕਦਾ। ਗੁਣ ਅਮੋਲਕ ਪਾਏ ਨਾ ਜਾਏ, ਮਨ ਨਿਰਮਲ ਸੱਚੇ ਸ਼ਬਦ ਸਮਾਏ। ਕਹਿੰਦੇ ਜਦੋਂ ਸ਼ਬਦ ਦੁਆਰਾ, ਨਾਮ ਦੁਆਰਾ ਉਸ ਗੁਣਾਂ ਨੂੰ ਪ੍ਰਾਪਤ ਕਰ ਲਈਏ, ਮਨ ਨਿਰਮਲ ਹੋ ਜਾਂਦਾ। ਸੇਵੜ ਭਾਗੀ ਜਿਨ ਨਾਮ ਤੇ ਆਇਆ, ਸਦਾ ਗੁਣਦਾਤਾ ਮਨ ਉਸਾਰਿਆ। ਉਹ ਵੱਡੇ ਭਾਗਾਂ ਵਾਲਿਆਂ ਨੇ ਜਿਨ੍ਹਾਂ ਨੇ ਪਰਮੇਸ਼ਰ ਦਾ ਨਾਮ ਤੇ ਆਇਆ, ਉਹ ਗੁਣਾਂ ਦੇ ਦਾਤੇ ਵਾਹਿਗੁਰੂ ਨੂੰ ਆਪਣੇ ਮਨ ਚ ਵਸਾ ਲਿਆ। ਗੁਣ ਸੰਗ੍ਰਹਿ ਤਿੰਨ ਬਲਿਹਾਰੇ ਜਾਓ, ਜਿਹੜੇ ਗੁਣਾਂ ਨੂੰ ਇਕੱਠਾ ਕਰਦੇ ਨੇ ਉਹਨਾਂ ਤੋਂ ਵੀ ਬਲਿਹਾਰ ਜਾਈਏ, ਕੁਰਬਾਨ ਜਾਈਏ। ਦਰ ਸੱਚ ਸੱਚੇ ਗੁਣ ਗਾਓ, ਜਿਹੜੇ ਵਾਹਿਗੁਰੂ ਪਰਮਾਤਮਾ ਸੱਚੇ ਦੇ ਦਰਬਾਰ ਜਿਹਦੇ ਸੱਚੇ ਗੁਣਾਂ ਨੂੰ ਗਾਉਂਦੇ ਹਨ। ਆਪੇ ਦੇਵੈ ਸਹਿਜ ਸੁਭਾਏ, ਨਾਮ ਦੀ ਕੀਮਤ ਕਹਿਣ ਨਾ ਜਾਏ। ਵਾਹਿਗੁਰੂ ਆਪ ਹੀ ਸਹਿਜ ਸੁਭਾਏ ਦਾਤਾ ਦਿੰਦਾ ਹੈ, ਉਸ ਪਰਮੇਸ਼ਵਰ ਦੀ ਕੋਈ ਕੀਮਤ ਦਾ ਕੋਈ ਮੁੱਲ ਪਾ ਨਹੀਂ ਸਕਦਾ। ਸੁਪਿਆਰੀ ਸਾਧ ਸੰਗਤ ਜੀ, ਇਹ ਬਚਨ ਗੁਰੂ ਸਾਹਿਬ ਜੀ ਦੇ ਸੰਗਤਾਂ ਨਾਲ ਸਾਂਝੇ ਕੀਤੇ ਹੋਈਆਂ ਭੁੱਲਾਂ ਚੁੱਕਾਂ ਦੀ ਸੁਣਿਆ ਫਤਿਹ। ਵਾਹਿਗੁਰੂ ਕੀ ਪ੍ਰਸਾਦ, ਵਾਹਿਗੁਰੂ ਜੀ ਕੀ